ਸਮਝਦਾ ਇਸ ਨੂੰ ਬਹੁਤ ਨਹੀਂ ਆਇਆ, ਲੇਕਿਨ ਇਹ ਗੱਲ ਸਮਝੀ ਵੀ ਜੋ ਗਾਉਣੇ ਮੈਂ ਅੱਜ ਤੱਕ ਸੁਣੇ ਨੇ, ਕਾਫੀ ਮੈਂ ਜਾ ਕੇ ਦੂਰ ਦੂਰ ਤੱਕ ਸੁਣਦੀ ਰਹੀ ਹਾਂ, ਪਰ ਉਸ ਤਰ੍ਹਾਂ ਦਾ ਨਹੀਂ ਹੈ। ਇਹ ਤਾਂ ਕੋਈ ਅੰਦਰ ਵੜਦਾ ਜਾਂਦਾ, ਕੋਈ ਅੰਦਰ ਫਲੂਣਾ ਦਿੰਦਾ ਜਾਂਦਾ, ਝਨਾਟਾਂ ਦਿੰਦਾ ਜਾਂਦਾ, ਕੁਛ ਬੋਲ ਦੇ ਵਿੱਚ ਤਾਸੀਰ ਹੈ ਜ਼ਬਰਦਸਤ, ਸਮਝ ਨਹੀਂ ਆਇਆ, ਲੇਕਿਨ ਰਸ ਵਿੱਚ ਆ ਗਈ। ਗੁਰੂ ਨਾਨਕ ਪਾਤਸ਼ਾਹ ਸ਼ਬਦ ਦੀ ਸਮਾਪਤੀ ਹੋਣ ਤੋਂ ਬਾਅਦ ਨਿਰੰਕਾਰ ਨਾਲ ਇੱਕ ਸਰੂਪ ਹੋ ਕੇ ਬੈਠੇ ਨੇ। ਭਾਈ ਮਰਦਾਨਾ ਦੇਖਦਾ ਹੈ ਕਿ ਸਾਹਮਣੇ ਇੱਕ ਬੀਬੀ ਬੈਠੀ ਹੈ, ਹੱਥ ਜੋੜੇ ਹੋਏ ਨੇ ਅਤੇ ਕੁਛ ਹੈਰਾਨ ਹੋ ਰਹੀ ਹੈ ਅਤੇ ਕੋਈ ਗੱਲ ਕਰਨੀ ਚਾਹੁੰਦੀ ਹੈ। ਥੋੜ੍ਹਾ ਲਾਂਭੇ ਹੋਏ ਭਾਈ ਮਰਦਾਨਾ ਬੀਬੀ ਕੋਲ ਆ ਗਏ, ਕਹਿਣ ਲੱਗੇ, ਬੀਬਾ ਕਿੱਥੇ ਰਹਿੰਦੇ ਹੋ ਤੁਸੀਂ? ਕਹਿਣ ਲੱਗੀ, ਸਾਡਾ ਤਾਂ ਪਿੰਡ ਨੇੜੇ ਹੀ ਹੈ, ਪਰ ਮੈਂ ਕੁਛ ਹੈਰਾਨ ਹੋ ਰਹੀ ਹਾਂ ਤੁਹਾਨੂੰ ਦੇਖ ਦੇਖ ਕੇ, ਮੇਰਾ ਇੱਕ ਭਰਮ ਦੱਸੋ, ਕੱਢ ਦਿਉ। ਉਹ ਇਹ ਹੈ ਕਿ ਮੈਨੂੰ ਐਂ ਦੱਸੋ ਵੀ ਤੁਸੀਂ ਇਸੇ ਦੁਨੀਆ ਦੇ ਹੋ ਜਾਂ ਕਿਸੇ ਹੋਰ ਦੁਨੀਆ 'ਚ ਰਹਿਣ ਵਾਲੇ ਇੱਥੇ ਆ ਕੇ ਡਿੱਗੇ ਹੋ? ਕਹਿਣ ਲੱਗਾ, ਬੀਬਾ ਇਹ ਗੱਲ ਤੇਰੇ ਮਨ ਵਿੱਚ ਕਿਉਂ ਆਈ? ਕਹਿਣ ਲੱਗੀ, ਹੋਰ ਵੀ ਸਾਧੂ ਸੰਤ ਬਹੁਤ ਆਉਂਦੇ, ਲੇਕਿਨ ਸਾਡੇ ਪਿੰਡ ਦੀਆਂ ਗਲੀਆਂ 'ਚ ਆ ਕੇ ਪ੍ਰਸ਼ਾਦਾ ਮੰਗਦੇ ਨੇ। ਭੁੱਖ ਤਾਂ ਸਭ ਨੂੰ ਲੱਗਦੀ ਹੋਈ ਹੈ, ਜੇ ਖਾਈਏ ਨਾ ਤਾਂ ਸਰੀਰ ਨਹੀਂ ਚੱਲਦਾ, ਅਤੇ ਮੈਂ 3 ਦਿਨਾਂ ਦੀ ਦੇਖ ਰਹੀ ਹਾਂ, ਤੁਸੀਂ ਇੱਥੇ ਹੀ ਬੈਠੇ ਹੋ, ਨਾ ਕਿਸੇ ਪਿੰਡ ਵੱਲ ਨੂੰ ਗਏ ਹੋ, ਕਿ ਰਸਤਾ ਸਾਡੇ ਪਿੰਡ ਵਿੱਚ ਹੀ ਹੋ ਕੇ ਗਾਂ ਨੂੰ ਜਾਂਦਾ। ਉੱਥੇ ਵੀ ਮੈਂ ਗੌਰ ਰੱਖਦੀ ਹਾਂ ਵੀ ਉਹ ਸਾਧੂ ਇੱਥੇ ਆਉਣ, ਪਰ ਤੁਸੀਂ ਤਾਂ ਕਿਤੇ ਵੀ ਨਹੀਂ ਜਾਂਦੇ, 3 ਦਿਨ ਹੋ ਗਏ ਤੁਹਾਨੂੰ ਇੱਥੇ ਬੈਠਿਆਂ ਨੂੰ, ਅਤੇ ਮੈਂ ਹੈਰਾਨ ਹੁੰਦੀ ਹਾਂ ਜੇ ਅਸੀਂ 2 ਘੜੀ ਪ੍ਰਸ਼ਾਦਾ ਨਾ ਛਕੀਏ, ਕੋ ਮੂੰਹ 'ਚ ਨਾ ਪਾਈਏ, ਤਾਂ ਸਾਨੂੰ ਟੋਟ ਲੱਗ ਜਾਂਦੀ ਹੈ, ਬਹੁਤ ਔਖੇ ਹੋਈਦਾ। ਅਤੇ ਮੈਨੂੰ ਵੀਰਾ ਇਹ ਦੱਸ ਵੀ ਤੁਹਾਨੂੰ ਭੁੱਖ ਨਹੀਂ ਲੱਗਿਆ ਕਰਦੀ? ਤੁਸੀਂ ਰੋਟੀ ਖਾਂਦੇ ਹੁੰਦੇ ਹੋ ਕਿ ਨਹੀਂ ਖਾਂਦੇ? ਮਰਦਾਨਾ ਸੁਣ ਕੇ ਮੁਸਕਰਾਇਆ, ਕਹਿਣ ਲੱਗਿਆ, ਬੀਬਾ ਅਸੀਂ ਵੀ ਇਸੇ ਦੇਸ਼ ਦੇ ਬੰਦੇ ਹਾਂ, ਅਸੀਂ ਕੋਈ ਉੱਤੋਂ ਨਹੀਂ ਆਏ ਆ ਕੇ ਉਤਰੇ, ਇਹ ਮੇਰੇ ਨਾਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ, ਮੈਂ ਇਹਨਾਂ ਦਾ ਢਾਡੀ ਹਾਂ ਅਤੇ ਭਾਈ ਬਾਲਾ ਨੇ। ਜੋ ਭੁੱਖ ਦੀ ਬਾਤ ਕਰੀ ਹੈ, ਇਹ ਇੱਕ ਕਿਸਮ ਦੀ ਭੁੱਖ ਨਹੀਂ ਹੋਇਆ ਕਰਦੀ, ਆਦਮੀ ਦੇ ਅੰਦਰ ਬੇਅੰਤ ਕਿਸਮ ਦੀਆਂ ਭੁੱਖਾਂ ਲੱਗੀਆਂ ਹੋਈਆਂ, ਤਾਂ ਆਦਮੀ ਭੁੱਖਾ ਮਰ ਰਿਹਾ, ਅਤੇ ਇਹਦੀ ਭੁੱਖ ਨੂੰ ਕੋਈ ਵੀ ਉਤਾਰਨ ਨੂੰ ਸਮਰੱਥ ਨਹੀਂ ਹੈ। ਰੋਟੀ ਤਾਂ ਇੱਕ ਛੋਟੀ ਜਿਹੀ ਚੀਜ਼ ਹੈ, ਇਹਦੇ ਮਨ ਦੇ ਅੰਦਰ ਤਾਂ ਭੁੱਖ ਹੀ ਭੁੱਖ ਪਈ ਹੈ। ਕਿਸੇ ਨੂੰ ਪੁੱਤਰਾਂ ਦੀ ਭੁੱਖ ਹੈ, ਕਿਸੇ ਨੂੰ ਮਾਇਆ ਦੀ ਭੁੱਖ ਹੈ, ਕਿਸੇ ਨੂੰ ਨੌਕਰੀ ਦੀ ਭੁੱਖ ਹੈ, ਕਿਸੇ ਨੂੰ ਪਰਵਤਾ ਦੀ ਭੁੱਖ ਹੈ, ਕਿਸੇ ਨੂੰ ਆਪਣੀ ਬਿਮਾਰੀ ਦੂਰ ਕਰਨ ਦੀ ਭੁੱਖ ਹੈ। ਭੁੱਖਾਂ ਤਾਂ ਮਿਟਦੀਆਂ ਹੀ ਨਹੀਂ ਹੈ, ਕਿੰਨਾ ਹੀ ਹੋਵੇ, ਭੁੱਖ ਹੈ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਇਹ ਆਦਮੀ ਭੁੱਖਾ ਹੀ ਆਇਆ, ਭੁੱਖਾ ਰੱਜਦਾ ਨਹੀਂ ਹੈ। ਬੀਬੀ ਇਹ ਸਾਨੂੰ ਇਸ ਕਿਸਮ ਦੀ ਕੋਈ ਭੁੱਖ ਨਹੀਂ ਹੈ, ਬਾਕੀ ਜਿਹੜੀ ਰੋਟੀ ਪਾਣੀ ਦੀ ਭੁੱਖ ਹੈ ਉਹ ਵੀ ਇੱਕ ਖਾਸ ਹੱਦ ਤੱਕ ਲੱਗਦੀ ਹੈ, ਮੈਨੂੰ ਲੱਗਦੀ ਹੁੰਦੀ ਭੁੱਖ, ਪਰ ਮੇਰੇ 'ਤੇ ਕਿਰਪਾ ਕਰ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੇ, ਹੁਣ ਮੈਨੂੰ ਵੀ ਭੁੱਖ ਘੱਟ ਲੱਗਦੀ ਹੈ। ਕਹਿਣ ਲੱਗੀ, ਕੀ ਗੱਲ, ਤੁਸੀਂ ਬਿਨਾਂ ਖਾਤੇ ਦੇ ਖਾਂਦੇ ਵੀ ਜਿਉਂ ਲੈਂਦੇ ਹੋ? ਕਹਿੰਦੇ ਹਾਂ, ਸਾਨੂੰ ਇੱਕ ਰਸ ਪ੍ਰਾਪਤ ਹੁੰਦਾ ਜਿਹਨੂੰ ਨਾਮ ਰਸ ਕਹਿੰਦੇ ਨੇ, ਤੇਰੀ ਸਮਝ 'ਚ ਨਹੀਂ ਆਉਣੀ, ਅਤੇ ਉਹ ਨਾਮ ਦਾ ਰਸ ਜਿਹਨੂੰ ਪ੍ਰਾਪਤ ਹੋ ਜਾਵੇ ਉਹਨੂੰ ਉਹਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ। ਇਸ ਤਰ੍ਹਾਂ ਬੋਲ,
ਨਾਮ ਦਾ ਰਸ ਜਿਹਦੇ ਮਿਟ ਜਾਂਦੀ ਹੈ।
ਇਸ ਗੱਲ ਦਾ ਸੰਸਾਰ ਨੂੰ ਗਿਆਨ ਨਹੀਂ ਹੈ। ਭੁੱਖ ਮਨ ਨੂੰ ਲੱਗਦੀ ਹੈ, ਵਾਸ਼ਨਾ ਨੂੰ ਲੱਗਦੀ ਹੈ। ਵਾਰ ਵਾਰ ਖਿਆਲ ਆਈ ਜਾਏ ਉਹ ਚੀਜ਼ ਫਿਰ ਸਰੀਰ ਦੇ ਵਿੱਚ ਅਸਰ ਕਰਦੀ ਹੈ। ਸੋ ਜਦੋਂ ਨਾਮ ਦਾ ਰਸ ਪ੍ਰਾਪਤ ਹੋ ਜਾਵੇ, ਜਿਸ ਨੂੰ ਤੂੰ ਅਜੇ ਸਮਝ ਨਹੀਂ ਸਕਦੀ, ਜੇ ਗੁਰੂ ਨੇ ਕਿਰਪਾ ਕੀਤੀ ਤਾਂ ਤੈਨੂੰ ਇਹ ਦਾਤ ਪ੍ਰਾਪਤ ਹੋ ਗਏ, ਤੈਨੂੰ ਆਪੇ ਹੀ ਪਤਾ ਲੱਗ ਜਾਏਗਾ। ਕਹਿਣ ਲਈ ਕਿ ਆਦਮੀ ਦੇ ਅੰਦਰ ਇੱਕ ਅਵਸਥਾ ਹੈ, ਜਿਸ ਅਵਸਥਾ 'ਤੇ ਜਾ ਕੇ ਇਸ ਦੀ ਭੁੱਖ ਮਿਟ ਜਾਇਆ ਕਰਦੀ। ਮਹਾਰਾਜ ਕਹਿੰਦੇ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਮਾ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਅਰ ਆਤਮ ਨਾਮ ਸੁਖ ਵਾਸ। ਆਤਮਾ ਦੇ ਰਸ ਵਿੱਚ ਸੁੱਖ ਦਾ ਵਾਸਾ ਮਿਲਣ ਦੇ ਨਾਲ ਕਿੰਨੇ ਕਿੰਨੇ ਦਿਨ ਬੀਤੀ ਵਾਰ ਨਾ ਨਹੀਂ ਨਿਕਲਦੀ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਕਹਿਣ ਲੱਗੇ ਬੀਬਾ, ਨਾਮ ਐਸਾ ਹੈ ਇਸ ਦੀ ਖੁਮਾਰੀ ਚੜ ਜਾਂਦੀ ਹੈ, ਹੋਰ ਕੋਈ ਫੁਰਨਾ ਨਹੀਂ ਰਿਹਾ ਕਰਦਾ।
ਚੜੀ ਦਿਨ ਰਾਤ ਨਾਮ
ਤੈਨੂੰ ਪਤਾ ਨਹੀਂ ਹੈ, ਤੂੰ ਭੋਲੀ ਪਾਲੀ ਸਿੱਧੀ ਸਾਦੀ ਬੀਬੀ ਹੈ, ਭੁੱਖ ਦਾ ਤਾਂ ਸਵਾਲ ਛੇੜਿਆ। ਸੋ ਕਹਿਣ ਲੱਗੇ ਜਦੋਂ ਨਾਮ ਦਾ ਰਸ ਆ ਜਾਂਦਾ ਫਿਰ ਭੁੱਖ ਐਸਾ ਹੀ ਹੁੰਦਾ, ਮਿਲ ਗਿਆ ਤਾਂ ਛਕ ਲਿਆ, ਨਾ ਮਿਲਿਆ ਤਾਂ ਨਾ ਛਕ ਲਿਆ, ਕਿਉਂਕਿ ਉਹ ਰਸ ਇੰਨਾ ਜ਼ਬਰਦਸਤ ਹੁੰਦਾ ਹੈ, ਕੋਈ ਹੋਰ ਚੀਜ਼ ਖਾਣ ਨੂੰ ਜੀਏ ਨਹੀਂ ਕਰ। ਕਈ ਪ੍ਰੇਮੀਆਂ ਦੇ ਮਨ ਵਿੱਚ ਖਿਆਲ ਹੁੰਦਾ ਹੈ ਵੀ ਇਹ ਵੀ ਗੱਲ ਪੋਸੀਬਲ ਹੋ ਸਕਦੀ ਹੈ। ਦੋ ਗੱਲਾਂ ਨੇ, ਇੱਕ ਤਾਂ ਨੀਂਦ, ਡਾਕਟਰ ਕਹਿੰਦੇ ਨੇ ਜੇ ਨਾ ਸੌਵੇਂ ਆਦਮੀ ਪਾਗਲ ਹੋ ਜਾਂਦਾ, ਲੇਕਿਨ ਇੱਕ ਅਵਸਥਾ ਐਸੀ ਹੈ ਕਿ ਬਿਲਕੁਲ ਨੀਂਦ ਦੀ ਲੋੜ ਨਹੀਂ ਹੈ, ਪਰ ਇਹ ਬਹੁਤ ਔਖੀ ਪ੍ਰਾਪਤ ਹੁੰਦੀ ਹੈ। ਹਰ ਵਕਤ ਆਦਮੀ ਅੰਦਰ ਜਾਗ ਅੰਦਰ ਰਹਿੰਦਾ, ਪਰ ਉਹਦੀ ਜਾਗ ਸੰਸਾਰਕ ਜਾਗ ਨਹੀਂ ਹੋਇਆ ਕਰਦੀ, ਰੂਹਾਨੀਅਤ ਦੀ ਜਾਗ ਹੋਇਆ ਕਰਦੀ। ਬੰਦਗੀ ਦੇ ਰਸ ਵਿੱਚ ਰਹਿੰਦਾ, ਕਿਸੇ ਉੱਚੇ ਰਸਾਂ 'ਚ ਖੇਡਦਾ ਅਤੇ ਨੀਂਦ ਸਰੀਰ ਦੀ ਹੋ ਜਾਂਦੀ ਹੈ ਅਤੇ ਅੰਦਰ ਜਾਗਰਤ ਰਹਿੰਦੀ ਹੈ ਉਹਦੇ। ਇਸੇ ਤਰ੍ਹਾਂ ਜੋ ਭੁੱਖ ਹੈ, ਇੱਕ ਐਸੀ ਅਵਸਥਾ ਆ ਜਾਂਦੀ ਹੈ ਜਿੱਥੇ ਬਗੈਰ ਖਾਧੇ ਤਾਂ ਆਦਮੀ ਉਵੇਂ ਜਿਵੇਂ ਰਹਿ ਸਕਦਾ। ਇੱਕ ਵਾਰੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਨੇ ਅਨਸ਼ਨ ਕਰ ਦਿੱਤਾ, ਪ੍ਰਸ਼ਾਦਾ ਛਕਣਾ ਛੱਕ ਦਿੱਤਾ, ਕੋਈ ਅਸੂਲ ਸਾਹਮਣੇ ਆ ਗਿਆ। ਅੰਗਰੇਜ਼ ਦਾ ਰਾਜ ਸੀ ਉਸ ਵੇਲੇ, ਹੋਇਆ ਵੀ ਨਾ ਦੋ ਨਹੀਂ ਖਾਂਦਾ, ਨਾ ਦੋ ਦਿਨ ਲੰਘਦੇ ਜਾਂਦੇ ਨੇ, ਵਜਨ ਤੋਲੀ ਜਾਂਦੇ ਆ ਡਾਕਟਰ। 90 ਦਿਨ ਤੋਂ ਬਾਅਦ ਜਦੋਂ ਸਮਝੌਤਾ ਹੋਇਆ ਉਸ ਵੇਲੇ ਡਾਕਟਰਾਂ ਨੇ ਵਜਨ ਤੋਲਿਆ, ਵਜਨ ਤੋਲਣ ਤੋਂ ਬਾਅਦ ਸਰਟੀਫਿਕੇਟ ਦਿੱਤਾ ਵੀ ਇਹਦਾ ਤਾਂ ਨਾ ਛਟਾਂਕ ਵਧਿਆ ਅਤੇ ਨਾ ਛਟਾਂਕ ਘਟਿਆ। 90 ਦਿਨ ਨਾ ਖਾਣ ਤੋਂ ਬਾਅਦ ਉਹੀ ਜੋ ਹਾਲਤ ਸੀ, ਕੋਈ ਅਵਸਥਾ ਹੈ ਐਸੀ ਸਾਧਸੰਗ ਜੀ? ਸੋ ਮਰਦਾਨਾ ਉਸ ਨੂੰ ਸਮਝਾਉਂਦਾ ਹੈ ਕਿ ਬੀਬੀ ਨਾਮ ਦਾ ਰਸ ਹੈ, ਅਸੀਂ ਉਸ ਰਸ ਵਿੱਚ ਜਿਉਂਦੇ ਹਾਂ। ਸਾਨੂੰ ਇਹ ਇਸ ਤਰ੍ਹਾਂ ਨਹੀਂ ਹੈ ਵੀ ਰੋਟੀਆਂ ਰਾਟੀਆਂ ਖਾਣ ਵਾਸਤੇ ਅਸੀਂ ਨੱਠੇ ਕਰੀਏ, ਅਤੇ ਮੈਨੂੰ ਤਾਂ ਭੁੱਖ ਲੱਗਦੀ ਹੁੰਦੀ ਹੈ ਅਤੇ ਮਹਾਰਾਜ ਤਾਂ ਮਹੀਨਿਆਂ ਵਧੀ ਇਸ ਤਰ੍ਹਾਂ ਹੀ ਬੈਠੇ ਰਹਿੰਦੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪਾਸੋਂ ਆਏ, ਆਪਣੇ ਖਡੂਰ ਸਾਹਿਬ ਆ ਕੇ ਦਰਵਾਜ਼ਾ ਬੰਦ ਕਰ ਲਿਆ। ਕਿੰਨੇ ਮਹੀਨੇ ਆਪ ਅੰਦਰ ਬੈਠੇ ਰਹੇ, ਗੁਰੂ ਮਹਾਰਾਜ ਸਰੀਰ ਛੱਡ ਕੇ ਸੰਗਤਾਂ ਪਾਲਦੀਆਂ ਫਿਰਦੀਆਂ, ਅਤੇ ਜਦੋਂ ਆ ਕੇ ਦੇਖਿਆ ਚਿਹਰੇ ਦੇ ਉਸੇ ਤਰ੍ਹਾਂ ਜੋਤ ਹੈ, ਲੱਟ ਲੱਟ ਕਰ ਰਿਹਾ ਚਿਹਰਾ, ਕੋਈ ਕਮਜ਼ੋਰੀ ਨਹੀਂ ਆਈ ਹੈ। ਸੋ ਇਸ ਤਰ੍ਹਾਂ ਦੇ ਜੇ ਵਚਨ ਹੁੰਦੇ ਨੇ, ਕਹਿਣ ਲੱਗੀ ਵੀਰਾ ਇੱਕ ਗੱਲ ਮੇਰੀ ਸਮਝ 'ਚ ਨਹੀਂ ਆਈ ਵੀ ਤੁਸੀਂ ਕੋਈ ਖੁਮਾਰੀ ਛੱਡ ਗਈ ਹੈ ਤੁਹਾਨੂੰ? ਕਹਿੰਦੀ ਖੁਮਾਰੀ ਤਾਂ ਸਾਡੇ ਬੰਦਿਆਂ ਨੂੰ ਵੀ ਚੜ੍ਹਦੀ ਹੈ, ਉਹ ਵੀ ਜਦੋਂ ਸ਼ਰਾਬ ਪੀ ਲੈਂਦੇ ਨੇ, ਕੋਈ ਨਸ਼ਾ ਖਾ ਲੈਂਦੇ ਨੇ, ਜੇ ਪੀ ਜਾਣ 2-2 ਦਿਨ ਰੋਟੀ ਦੇ ਬਗੈਰ ਕੱਢ ਦਿੰਦੇ ਅਤੇ ਬੇਹੋਸ਼ ਹੋ ਕੇ ਪਏ ਰਹਿੰਦੇ ਨੇ, ਕੋਈ ਨਸ਼ਾ ਜਿਹਾ ਉਹਨਾਂ ਨੂੰ ਚੜ੍ਹ ਜਾਂਦਾ। ਉਹ ਕਹਿਣ ਲੱਗੇ ਬੀਬਾ ਇਸ ਤਰ੍ਹਾਂ ਦਾ ਨਸ਼ਾ ਨਹੀਂ ਹੈ, ਇਹ ਜਿਹੜਾ ਰਸ ਹੈ ਇਹਨੂੰ ਤੂੰ ਨਹੀਂ ਸਮਝ ਸਕਦੀ, ਇਹ ਸਾਰੇ ਰਸ ਜਿੰਨੇ ਵੀ ਦੁਨੀਆਂ ਦੇ ਵਿੱਚ ਨੇ ਇਹਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ, ਇਸ ਤਰ੍ਹਾਂ ਫਰਮਾਨ ਕਰ।
ਨਾਮ ਦੀ ਮਿਠਾਸ ਨੂੰ ਪੁੱਜਦਾ ਨਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ।
ਕਹਿਣ ਲੱਗੇ ਜੋ ਸੰਸਾਰ ਦੇ ਅੰਦਰ ਮਿੱਠੀਆਂ ਅਵਸਥਾ ਨੇ ਉਹ ਨਾਮ ਦੇ ਰਸ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਇਹ ਉਹੀ ਜਾਣਦਾ ਜਿਹਨੂੰ ਇਹ ਰਸ ਆ ਗਿਆ ਹੋਵੇ। ਇਸ ਰਸ ਨੂੰ ਪ੍ਰਾਪਤ ਕਰਨ ਵਾਸਤੇ ਵੱਡੇ ਵੱਡੇ ਦੇਵੀ ਦੇਵਤਾ ਸਿੱਧ ਸਾਧਕ ਤਪ ਤਪੀਸ਼ਰ ਸਾਰੇ ਤਰਸਦੇ ਨੇ। ਇਹ ਨਾਮ ਦਾ ਰਸ ਨਹੀਂ ਪ੍ਰਾਪਤ ਹੁੰਦਾ, ਹਰ ਵਿਨ ਕਛੂ ਨਾ ਲੱਗ ਗਈ ਭਗਤਨ ਕੋ ਮਿੱਠਾ, ਆਨ ਸਵਾਦ ਸਾ ਫੀਕੀਆਂ ਕਰ ਨਿਰਨੋ ਡਿੱਠਾ। ਬਾਕੀ ਜਿਹੜੀਆਂ ਸੰਸਾਰ ਦੇ ਰਸ ਨੇ, ਸੰਸਾਰ ਦੇ ਮਿੱਠੇ ਨੇ, ਮਾਇਆ ਦੇ ਸਵਾਦ ਨੇ, ਉਹ ਰਸਦਾਇਕ ਨਹੀਂ ਹੈਗੇ, ਉਹਨਾਂ ਦੇ ਵਿੱਚ ਬੜਾ ਭਾਰਾ ਫਿੱਕਾ ਬਣੇ, ਫਿੱਕਾ ਹੀ ਨਹੀਂ ਹੈ ਕੌੜਾ ਪਾਉਣਾ ਹੈ। ਮਾਇਆ ਸਵਾਦ ਸਭ ਫੀਕਿਆ, ਹਰ ਮਨ ਭਾਵੰਦ ਧਿਆਏ ਨਾਨਕ ਪਰਮੇਸ਼ਰ ਹੈ ਜਿਨ ਦਿੱਤੀ ਜਿਨ ਸਭੇ ਵਸਤੂ ਪੌੜੀਆਂ ਸੱਚੇ ਨਾਮ ਮਿੱਠਾ। ਬਾਕੀ ਸਾਰੀਆਂ ਚੀਜ਼ਾਂ ਨਾਮ ਤੋਂ ਬਗੈਰ ਕੌੜੀਆਂ ਨੇ। ਸਾਦ ਆਇਆ ਤਿਨ ਹਰਜਨਾ ਚਾਗ ਸਾਰੀ ਰਿੱਠਾ। ਸੰਤਾਂ ਨੇ ਚੱਖ ਕੇ ਦੇਖ ਕੇ ਇਹ ਗੱਲ ਕਹੀ ਹੈ ਵੀ ਇਹ ਜਿਹੜੀਆਂ ਸੰਸਾਰ ਦੀਆਂ ਚੀਜ਼ਾਂ ਹੈ ਇਹ ਸਾਰੀਆਂ ਕੌੜੀਆਂ ਚੀਜ਼ਾਂ ਨੇ, ਇਹ ਮਿੱਠੀਆਂ ਚੀਜ਼ਾਂ ਨਹੀਂ ਹੈ। ਲੇਕਿਨ ਇਹ ਰਸ ਵੱਡੇ ਭਾਗਾਂ ਵਾਲਾ ਕੋਈ ਹੋਵੇ ਉਸ ਨੂੰ ਪ੍ਰਾਪਤ ਹੁੰਦਾ, ਇਸ ਤਰ੍ਹਾਂ ਫਰਮਾਨ ਕਰਦੇ।
ਰਸ ਨਾਮ ਦਾ ਜਗਤ ਉੱਤੇ
ਪ੍ਰਵੇਸ਼ ਕਰ ਗਿਆ ਮਹਾਰਾਜ ਕਹਿੰਦੇ ਉਹਦਾ ਸੰਸਾਰ 'ਤੇ ਆਉਣਾ ਸਫਲ ਹੈ ਭਾਈ। ਬਾਕੀ ਜਿਹੜਾ ਉਹਨਾਂ ਨੇ ਆਪਣਾ ਜਨਮ ਵਿਥਾ ਗਵਾ ਦਿੱਤਾ ਸੰਸਾਰ ਦੇ ਉੱਤੇ। ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਨ, ਨਾਨਕ ਤਨ 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 ਜਨ, ਤਿੰਨ ਵਾਰੀ ਕਿਹਾ ਮਹਾਰਾਜ। ਕਹਿੰਦੇ ਉਹ ਧਨ ਨੇ ਧਨ ਨੇ ਧਨ ਨੇ ਉਹ ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ, ਆਏ ਤੇ ਪ੍ਰਵਾਨ। ਸੰਸਾਰ 'ਚ ਆਉਣਾ ਹੀ ਉਹਨਾਂ ਦਾ ਪ੍ਰਵਾਨ ਹੈ, ਬਾਕੀ ਸਾਡਾ ਜਿਹੜੇ ਜਿਨ੍ਹਾਂ ਨੂੰ ਰਸ ਨਹੀਂ ਆਇਆ ਕੁਰਸ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਨੇ ਉਹਨਾਂ ਦਾ ਆਉਣਾ ਕੁਛ ਨਹੀਂ। ਉਹਨਾਂ ਦੀ ਪਦਵੀ ਕਿੱਡੀ ਬੜੀ ਮਹਾਰਾਜ ਨੇ ਫਰਮਾਨ ਕੀਤੀ ਹੈ ਕਿ ਜਿਹੜੇ ਇਸ ਰਸ ਵਿੱਚ ਜਿਉਂਦੇ ਨੇ, ਜਿਹੜੇ ਮਖਮੂਰ ਰਹਿੰਦੇ ਨੇ, ਮਸਤ ਰਹਿੰਦੇ ਨੇ ਨਾਮ ਦੇ ਰਸ ਵਿੱਚ, ਆਤਮਾ ਦੇ ਰਸ ਵਿੱਚ, ਆਤਮ ਮੰਡਲ ਦੇ ਵਿੱਚ ਜਿਹੜੇ ਪ੍ਰਵੇਸ਼ ਕਰ ਜਾਂਦੇ ਨੇ, ਗਗਨ ਮੰਡਲ ਸੁੰਨ ਮੰਡਲ ਦੇ ਵਿੱਚ ਜਿਨ੍ਹਾਂ ਦੀ ਪਹੁੰਚ ਹੋ ਜਾਂਦੀ ਹੈ, ਉਹਨਾਂ ਦੀ ਜੋ ਪਦਵੀ ਹੈ ਉਹ ਸੰਸਾਰ ਦੇ ਸਾਰੇ ਬੰਦਿਆਂ ਤੋਂ ਉੱਚੀ ਅਤੇ ਇਸ ਤਰ੍ਹਾਂ ਦੀ ਹੈ।
ਸਾਹੀ ਹੀ ਵਰਗੇ ਨੇ ਰਸੀਏ ਜੋ ਆਤਮ ਰਸ ਦੇ ਸਾਈ
ਚੜ੍ਹਦੇ ਚੜ੍ਹਦੇ ਅਵਸਥਾ ਦੇ ਵਿੱਚ ਜਦੋਂ ਆਤਮ ਮੰਡਲ 'ਚ ਪ੍ਰਵੇਸ਼ ਕਰ ਜਾਂਦਾ ਹੈ, ਜਿਹਨੂੰ ਉਨਮਨੀ ਅਵਸਥਾ ਕਹਿੰਦੇ ਨੇ, ਉਸ ਰਸਤੇ ਵਿੱਚ ਜੋ ਮਖਮੂਰ ਹੋ ਜਾਂਦਾ ਹੈ ਸਾਧ ਸੰਗਤ ਜੀ, ਉਹ ਗੁਰੂ ਦਸਵੇਂ ਪਾਤਸ਼ਾਹ ਦੇ ਕੋਲ ਸਵਾਲ ਕਰਿਆ ਗੁਰਸਿੱਖਾਂ ਨੇ ਕਿ ਪਾਤਸ਼ਾਹ, ਐਸੇ ਜੋ ਉੱਚ ਅਵਸਥਾ ਦੇ ਗੁਰਸਿੱਖ ਨੇ ਉਹਨਾਂ ਦੀ ਕਿੰਨੀ ਉੱਚੀ ਉੱਚਤਾ ਹੋਵੇ ਸਾਨੂੰ ਸਮਝਾਓ। ਮਹਾਰਾਜ ਕਹਿਣ ਲੱਗੇ, ਜੋ ਐਸੇ ਗੁਰਸਿੱਖ ਨੇ ਆਤਮ ਰਸ ਜਿਹੇ ਜਾਣ ਹੀ, ਸੋ ਹੈ ਖਾਲਸ ਦੇਵ, ਜੋ ਅਸੀਂ ਖਾਲਸਾ ਆਦਰਸ਼ ਲਿਆਂਦਾ ਉਹ ਆਤਮ ਰਸੀਆਂ ਦਾ, ਕਿਸੇ ਭੇਖ ਦਾ ਨਾਮ ਖਾਲਸਾ ਨਹੀਂ ਹੈ। ਜਾਗ੍ਰਿਤ ਜੋ ਜਪੈ ਨਿਸਵਰਸਰ, ਏਕ ਬਿਨਾ ਮਨ ਨਾਇਕ ਨਾਨ, ਪੂਰਨ ਪ੍ਰੇਮ ਪ੍ਰਤੀਤ ਸਜੈ, ਵਰਤ ਗੋਰ ਮੜੀ ਮਠ ਪੂਲਾ ਮਨ, ਤੀਰਥ ਦਾਨ ਦਿਆ ਤਪ ਸੰਜਮ, ਏਕ ਬਿਨਾ ਨ ਏਕ ਵਿਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹਿਨ ਖਾਲਸ ਜਨ। ਕਹਿੰਦੇ ਜਦੋਂ ਪੂਰਨ ਜੋਤ ਜਗ ਜਾਂਦੀ ਹੈ ਤੇ ਹਰ ਪਾਸੇ ਪਰਮੇਸ਼ਰ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ। ਕਹਿੰਦੇ ਉਸ ਵੇਲੇ ਉਹ ਜਿਹੜਾ ਵਜੂਦ ਹੈ, ਕਹਿੰਦੇ ਉਹ ਖਾਲਸਾ ਹੋਇਆ ਕਰਦਾ। ਸੋ ਉਹ ਆਤਮ ਰਸ ਦੇ ਵਿੱਚ ਰਹਿੰਦਾ, ਹਰ ਵਕਤ ਆਤਮਾ ਦੇ ਰਸ ਨੂੰ ਮਾਣਦਾ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਉਹਦੀ ਪਦਵੀ ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰਾਂਚਕ ਨਾਈ ਪੇ, ਯਾ ਮੈਂ ਰੰਚ ਨਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਹਿਬ। ਕਹਿੰਦੇ ਅਸੀਂ ਕੋਈ ਵਡਿਆਈ ਦੀ ਬਾਤ ਨਹੀਂ ਕਰ ਰਹੇ, ਸਾਖੀ ਗਵਾਹੀ ਦੇ ਕੇ ਗੁਰੂ ਨਾਨਕ ਪਾਤਸ਼ਾਹ ਅਤੇ ਪਾਰ ਬ੍ਰਹਮ ਦੀ ਤੁਹਾਨੂੰ ਇਹ ਵਚਨ ਕਹਿ ਰਹੇ ਹਾਂ ਕਿ ਉਹਨਾਂ 'ਚ ਫਰਕ ਨਹੀਂ ਹੋਇਆ ਕਰਦਾ, ਜਿਨ੍ਹਾਂ ਨਾਲ ਵਿਸਰੇ ਨਾਮ ਸੇਖ ਨਹੀਂ ਆ, ਭੇਦ ਨਾ ਜਾਣੋ ਮੂਰ ਸਾਈਂ ਜਿਹੇ, ਹਰਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਜਿਹਾ, ਜਿਉਂ ਜਲ ਤਰੰਗ ਉੱਠੇ ਵਹੁ ਭਾਤੀ, ਫਿਰ ਸਰਲੈ ਸਰਲ ਸਮਾਏਗਾ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਆਤਮ ਰਸੀਏ ਪੁਰਸ਼ ਨੇ ਉਹਨਾਂ ਦੀ ਪਦਵੀ ਬਹੁਤ ਉੱਚੀ ਹੋਇਆ ਕਰਦੀ, ਲੇਕਿਨ ਇਹ ਰਸ ਦੀ ਪ੍ਰਾਪਤੀ ਵਾਸਤੇ ਬਾਕੀ ਦੇ ਸਾਰੇ ਰਸ ਛੱਡਣੇ ਪੈਂਦੇ। ਸੰਸਾਰ ਦਾ ਕੋਈ ਰਸ ਵੀ ਜੇ ਰਹਿ ਜਾਵੇ ਤਾਂ ਇਹ ਰਸ ਨਹੀਂ ਆਇਆ ਕਰਦਾ, ਐਸਾ ਫਰਮਾਨ ਹੈ। ਸਾਹਿਬ ਜਗੈਸੂ ਕਹਿੰਦਾ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਬੰਦਗੀ ਕਰਦਾ, ਨਾਮ ਜਪਦਾ, ਲੇਕਿਨ ਮੇਰਾ ਮਨ ਨਹੀਂ ਲੱਗ ਰਿਹਾ, ਮਨ ਮੇਰਾ ਦੌੜਿਆ ਫਿਰਦਾ, ਕਿਸੇ ਥਾਂ ਟਿਕਦਾ ਨਹੀਂ ਹੈ, ਕੀ ਕਰਾਂ, ਬੇਬਸੀ ਆ ਬਹੁਤ ਅਰਦਾਸ। ਅਰਦਾਸ ਵੀ ਮੈਂ ਕਰਦਾ ਪਰ ਮੇਰਾ ਮਨ ਕਿਉਂ ਨਹੀਂ ਟਿਕਦਾ, ਕਿਉਂਕਿ ਮਨ ਦਾ ਸੁਭਾਅ ਹੈ ਸਾਧ ਸਿੰਘ ਜੀ, ਜਿੰਨੀ ਦੇਰ ਤੱਕ ਮਨ ਦੇ ਨਾਲ ਸਮਝੌਤਾ ਨਹੀਂ ਨਾ ਹੁੰਦਾ, ਮਨ ਮੰਨਦਾ ਨਹੀਂ, ਉਹਨਾਂ ਚਿਰ ਤਰੱਕੀ ਨਹੀਂ ਹੋਇਆ ਕਰਦੀ। ਮੰਮਾ ਮਨ ਸਿਉਂ ਤਾਜ ਹੈ, ਮਨ ਸਾਧੇ ਸਿੱਧ ਹੋ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ, ਮਨ ਦੇ ਅੰਦਰ ਵਿਸ਼ਵਾਸ ਨਹੀਂ ਉਨਾ ਹੋਇਆ ਕਰਦਾ, ਵਿਸ਼ਵਾਸ ਦੀ ਘਾਟ ਹੋਇਆ ਕਰਦੀ। ਆਪਣੇ ਜੀਵਨ ਵਿੱਚ ਕਮਜ਼ੋਰੀਆਂ ਹੁੰਦੀਆਂ, ਮਨ ਦੇ ਵਿੱਚ ਕੋਹਜ ਭਰਿਆ ਹੁੰਦਾ, ਕਿਸੇ ਵਾਸਤੇ ਨਫ਼ਰਤ ਹੈ, ਆਪਣੇ ਆਪ ਨੂੰ ਸੁੱਚਾ ਉੱਚਾ ਜਾਣਦਾ ਵੀ ਮੈਂ ਵੱਡਾ, ਹੋਰ ਸਭ ਗਲਤੀਆਂ ਕਰਨ ਵਾਲੇ, ਮੈਂ ਨਹੀਂ ਗਲਤੀ ਕਰ। ਇਸ ਤਰ੍ਹਾਂ ਦਾ ਨਾਮ ਆਉਂਦਾ ਨਹੀਂ, ਨਾਮ ਤਾਂ ਆਉਣ ਦੀਆਂ ਗੱਲਾਂ ਹੀ ਹੋਰ ਨੇ। ਸੋ ਇਹ ਚੀਜ਼ਾਂ ਹੋਣ ਕਰਕੇ ਪਰਮੇਸ਼ੁਰ ਦੇ ਨਾਮ ਨਾਲ ਮਨ ਨਹੀਂ ਲੱਗਦਾ। ਗੁਰੂ ਨਾਨਕ ਪਾਤਸ਼ਾਹ ਜਿਸ ਵਕਤ ਵੇਈ ਨਦੀ ਤੋਂ ਬਾਹਰ ਆਏ, ਉਸ ਵੇਲੇ ਨਵਾਬ ਦੌਲਤ ਖਾਨ ਨਾਲ ਵਚਨ ਹੋਏ। ਉਸਨੇ ਪੁੱਛਿਆ, ਇਹ ਨਾਨਕ ਤੂੰ ਕਹਿੰਦਾ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਇਹ ਹਿੰਦੂ ਅਤੇ ਮੁਸਲਮਾਨ ਤਾਂ ਹੈਗੇ, ਤੂੰ ਕਿਸ ਤਰ੍ਹਾਂ ਕਹੀ ਜਾਂਦਾ ਵੀ ਹੈ ਨਹੀਂ, ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਆਰਾਮ ਕੇ ਪਿੰਡ। ਕਹਿਣ ਲੱਗੇ ਨਵਾਬ ਸਾਹਿਬ, ਹਰ ਧਰਮ ਦੇ ਕੁਛ ਅਸੂਲ ਹੋਇਆ ਕਰਦੇ ਨੇ, ਮੁਸਲਮਾਨ ਧਰਮ ਦੇ ਅਸੂਲ ਨੇ, ਜਿੰਨਾ ਚਿਰ ਉਹਨਾਂ ਅਸੂਲਾਂ 'ਤੇ ਨਹੀਂ ਚੱਲਦਾ, ਸ਼ਕਲ ਦੇ ਨਾਲ ਤਾਂ ਮੋਮਨ ਨਹੀਂ ਬਣ ਸਕਦਾ। ਬਹੁਤ ਵਿਸਥਾਰ ਦੇ ਨਾਲ ਕਈ ਵਾਰੀ ਵਿਚਾਰ ਕਰਕੇ ਵਚਨ ਆਪਾਂ ਸਮਝਣ ਦਾ ਯਤਨ ਕੀਤਾ ਹੈ। ਗੱਲ ਤਾਂ ਸਹੀ ਕਹਿੰਦਾ ਪਰ ਕਿਸੇ ਤਰੀਕੇ ਨਾਲ ਇਸ ਨੂੰ ਇਸਲਾਮ 'ਚ ਲਿਆਂਦਾ ਜਾਵੇ। ਉਹਨਾਂ ਦਿਨਾਂ 'ਚ ਇਹ ਬੜੀ ਵੱਡੀ ਗੱਲ ਹੁੰਦੀ ਸੀ, ਕੋਈ ਚੰਗਾ ਬੰਦਾ ਹੋਵੇ, ਕੋਈ ਚੰਗਾ ਵਿਦਵਾਨ ਹੋਵੇ, ਕੋਈ ਬਹੁਤ ਵੱਡਾ ਯੋਧਾ ਹੋਵੇ, ਅਤੇ ਉਹਨੂੰ ਇਹ ਕੋਸ਼ਿਸ਼ ਕਰਦੇ ਸੀ ਵੀ ਇਹ ਸਾਡੇ ਧਰਮ 'ਚ ਆ ਜਾਵੇ। ਧਰਮ ਕੋਈ ਵੀ ਦੁਨੀਆਂ 'ਚ ਮਾੜਾ ਨਹੀਂ ਹੁੰਦਾ, ਸਭ ਠੀਕ ਹੁੰਦਾ, ਪਰ ਜਿੱਥੇ ਕੋਈ ਆਦਮੀ ਖੜ੍ਹਾ, ਜੋ ਉਸਦੀ ਨੇਸ਼ਟ ਹੈ, ਉਸ ਨੇਸ਼ਟਾ 'ਤੇ ਜਿਸ ਕਿਸ਼ਤੀ 'ਤੇ ਸਵਾਰ ਹੈ, ਉਹ ਕਿਸ਼ਤੀ ਉਸ ਨੂੰ ਪਾਰ ਕਰੇ ਦਿਆ ਕਰਦੀ।